ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਦੀ ਖਪਤਕਾਰ ਨਿਗਰਾਨੀ ਸੰਸਥਾ ਆਪਟਸ ਡਾਟਾ ਬ੍ਰੀਚ ਤੋਂ ਪ੍ਰਭਾਵਿਤ ਆਸਟ੍ਰੇਲੀਅਨਾਂ ਅਤੇ ਕਾਰੋਬਾਰਾਂ ਨੂੰ ਘੁਟਾਲੇ ਦੇ ਸੁਨੇਹਿਆਂ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਦੇ ਰਹੀ ਹੈ ਜੋ ਕਿ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਮਾਹਰਾਂ ਨੇ ਸਰਕਾਰ ਨੂੰ ਆਸਟ੍ਰੇਲੀਅਨਾਂ ਦੀ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ ਲਈ ਹੋਰ ਮਜ਼ਬੂਤ ਕਾਨੂੰਨ 'ਤੇ ਵੀ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਆਪਟਸ ਡਾਟਾ ਬ੍ਰੀਚ ਤੋਂ ਬਾਅਦ 10 ਮਿਲੀਅਨ ਆਸਟ੍ਰੇਲੀਅਨ ਜਾਣੀ ਲਗਭਗ 40% ਆਬਾਦੀ ਪਛਾਣ ਦੀ ਚੋਰੀ ਦੇ ਜੋਖਮ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੀ ਸਕੈਮ ਵਾਚ ਯੂਨਿਟ ਨੇ ਪਹਿਲਾਂ ਤੋਂ ਹੀ ਘੁੰਮ ਰਹੇ ਘੁਟਾਲੇ ਦੇ ਸੁਨੇਹਿਆਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਸਮੂਹ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਉਹ ਘੁਟਾਲੇ ਦੇ ਸੰਦੇਸ਼ਾਂ ਵਿੱਚ ਸ਼ਾਮਲ ਲਿੰਕਸ ਨੂੰ ਕਲਿੱਕ ਕਰਨ ਤੋਂ ਬਚਣ ਜੋ ਫੋਨ ਕਾਲਾਂ, SMS ਜਾਂ ਸੋਸ਼ਲ ਮੀਡੀਆ ਸੰਦੇਸ਼ਾਂ ਰਾਹੀਂ ਆ ਸਕਦੇ ਹਨ। ਇੱਕ ਘੁਟਾਲੇ ਦੇ ਸੁਨੇਹੇ ਵਿੱਚ ਜੋ ਆਪਟਸ ਤੋਂ ਹੋਣ ਦੀ ਸੰਭਾਵਨਾ ਹੈ, ਗ੍ਰਾਹਕਾਂ ਨੂੰ ਦੁਬਾਰਾ ਜਾਰੀ ਕੀਤੇ ਸਿਮ ਕਾਰਡਾਂ ਬਾਰੇ ਸੰਪਰਕ ਕੀਤਾ ਜਾ ਰਿਹਾ ਹੈ। ਅਜਿਹੇ ਸੰਦੇਸ਼ਾਂ ਨੂੰ ਡਿਲੀਟ ਕਰਨ ਦੀ ਸਲਾਹ ਹੈ। ਮੋਨਾਸ਼ ਯੂਨੀਵਰਸਿਟੀ ਵਿੱਚ ਸਾਈਬਰ ਸੁਰੱਖਿਆ ਲਈ ਐਸੋਸੀਏਟ ਪ੍ਰੋਫੈਸਰ ਕਾਸਟਨ ਰੁਡੋਲਫ ਦਾ ਕਹਿਣਾ ਹੈ ਕਿ ਹੈਕਰ ਦੀ ਚਾਲ ਚਿੰਤਾਜਨਕ ਹੈ ਕਿਉਂਕਿ ਇਹ ਮਲਟੀ ਫੈਕਟਰ ਪ੍ਰਮਾਣਿਕਤਾ ਪ੍ਰਕਿਰਿਆ ਤੋਂ ਪੈਦਾ ਹੋਣ ਵਾਲੇ ਹੋਰ ਸੁਰੱਖਿਆ ਜੋਖਮਾਂ ਨੂੰ ਪੇਸ਼ ਕਰਦਾ ਹੈ।
In many cases, the second factor is just a text message to your mobile phone. And at the moment where somebody is able to transfer that mobile phone number to a new SIM card owned by the attacker, they will be able to get that second factor as well.
ਉਹ ਲੋਕਾਂ ਨੂੰ ਸੁਰੱਖਿਆ ਦੀਆਂ ਵਾਧੂ ਪਰਤਾਂ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕਰਦੇ ਹਨ, ਜਿਵੇਂ ਕਿ ਇੱਕ ਆਥੈਂਟੀਕੇਟਰ ਐਪ। ਯੂਨੀਵਰਸਿਟੀ ਆਫ ਮੈਲਬਰਨ ਸਕੂਲ ਆਫ ਕੰਪਿਊਟਿੰਗ ਐਂਡ ਇਨਫਰਮੇਸ਼ਨ ਸਿਸਟਮਸ ਦੇ ਐਸੋਸੀਏਟ ਪ੍ਰੋਫੈਸਰ ਟੋਬੀ ਮਰੇ ਖੁਦ ਵੀ ਪ੍ਰਭਾਵਿਤ ਗ੍ਰਾਹਕਾਂ ਵਜੋਂ ਆਪਟਸ ਡਾਟਾ ਬ੍ਰੀਚ ਵਿੱਚ ਫਸ ਗਏ ਹਨ। ਲੀਕ ਹੋਏ ਪਛਾਣ ਦਸਤਾਵੇਜ਼ ਨੰਬਰਾਂ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਨੈਵੀਗੇਟ ਕਰਨ ਲਈ ਸੰਘਰਸ਼ ਕਰ ਰਹੇ ਹੋਰ ਲੋਕਾਂ ਬਾਰੇ ਸੁਣਨ ਤੋਂ ਬਾਅਦ ਉਹਨਾਂ ਨੇ ਆਪਣੇ ਅਨੁਭਵ ਬਾਰੇ ਬਲੌਗ ਕਰਨਾ ਸ਼ੁਰੂ ਕੀਤਾ।
The advice being provided by Services Australia at the moment as to how people should be replacing their Medicare cards will result in people getting a new Medicare card, but one in which the number on that card will be entirely predictable if you know the old number, and therefore doesn't really provide much security for people. And I can imagine that for a lot of people at the moment trying to navigate the various sources of information, some of which is conflicting, and knowing exactly what they should be doing is therefore more difficult than it perhaps needs to be.
ਸਕੈਮ ਵਾਚ ਵੈਬਸਾਈਟ ਪ੍ਰਭਾਵਿਤ ਲੋਕਾਂ ਨੂੰ ਕਦਮ ਚੁੱਕਣ ਦੀ ਸਲਾਹ ਦਿੰਦੀ ਹੈ, ਜਿਵੇਂ ਤੁਹਾਡੇ ਬੈਂਕ ਖਾਤਿਆਂ ਨੂੰ ਸੁਰੱਖਿਅਤ ਕਰਨਾ ਅਤੇ ਤੁਹਾਡੇ ਸੇਵਾ ਮੁਕਤੀ ਫੰਡ ਨਾਲ ਸੰਪਰਕ ਕਰਨਾ। ਡਾਕਟਰ ਮਰੇ ਕਹਿੰਦੇ ਹਨ ਕਿ ਉਹ ਆਪਣੇ ਵਿੱਤੀ ਖਾਤਿਆਂ ਦੀ ਸੁਰੱਖਿਆ ਲਈ ਤੇਜ਼ੀ ਨਾਲ ਅੱਗੇ ਵਧੇ ਅਤੇ ਉਹ ਪ੍ਰਭਾਵਿਤ ਲੋਕਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕਰ ਰਹੇ ਹਨ।
So the very first thing that I did was to call my bank and to ask them to put in additional verification measures on my account so that when someone was phoning up the bank pretending to be me using this stolen identity information, they would have a harder time impersonating me to my own bank. I would also recommend people do that with their mobile phone provider as well to make it harder for someone to take control of your mobile number, which is a common way that scams are carried out against people. And I would also recommend to people to consider taking out a credit ban, which prevents people from applying for credit in your name for 21 days and then can be renewed in the future, as well as to subscribe to regular credit monitoring, which can be purchased for around about the cost of a Netflix subscription.
ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਉਹਨਾਂ ਗ੍ਰਾਹਕਾਂ ਦੇ ਵੇਰਵੇ ਪ੍ਰਾਪਤ ਕਰਨ ਲਈ ਉਡੀਕ ਕੀਤੀ ਜਿਨ੍ਹਾਂ ਦੇ ਮੈਡੀਕੇਅਰ ਅਤੇ ਕਨਸੈਸ਼ਨ ਕਾਰਡ ਨੰਬਰ ਲੀਕ ਹੋਏ ਸਨ। ਸਰਵਿਸਿਜ਼ ਆਸਟ੍ਰੇਲੀਆ, ਜੋ ਸਹਾਇਤਾ ਸੇਵਾਵਾਂ ਅਤੇ ਭੁਗਤਾਨ ਪ੍ਰਦਾਨ ਕਰਦਾ ਹੈ, ਪ੍ਰਭਾਵਿਤ ਲੋਕਾਂ ਲਈ ਸੁਰੱਖਿਆ ਨੂੰ ਸਖ਼ਤ ਬਣਾਉਣ ਲਈ ਜਾਣਕਾਰੀ ਚਾਹੁੰਦਾ ਹੈ। ਉਸ ਖੁਲਾਸੇ ਨੇ ਦਿਖਾਇਆ ਕਿ ਬ੍ਰੀਚ ਦਾ ਪੈਮਾਨਾ ਆਪਟਸ ਦੁਆਰਾ ਸ਼ੁਰੂਆਤੀ ਤੌਰ 'ਤੇ ਪੁਸ਼ਟੀ ਕੀਤੇ ਪੈਮਾਨੇ ਨਾਲੋਂ ਵੱਡਾ ਸੀ। ਲੀਕ ਹੋਏ ਡਾਟਾ ਵਿੱਚ ਤੁਹਾਡਾ ਨਾਮ, ਜਨਮ ਮਿਤੀ, ਈਮੇਲ, ਫੋਨ ਨੰਬਰ, ਤੁਹਾਡੇ ਪੁਰਾਣੇ ਖਾਤੇ ਨਾਲ ਜੁੜਿਆ ਪਤਾ ਅਤੇ ID ਦਸਤਾਵੇਜ਼ਾਂ ਦੇ ਨੰਬਰ ਜੋ ਤੁਸੀਂ ਪ੍ਰਦਾਨ ਕੀਤੇ ਸਨ, ਜਿਵੇਂ ਕਿ ਡਰਾਈਵਰਸ ਲਾਇਸੈਂਸ ਜਾਂ ਪਾਸਪੋਰਟ ਨੰਬਰ। ਆਸਟ੍ਰੇਲੀਅਨ ਪ੍ਰਾਈਵੇਸੀ ਫਾਊਂਡੇਸ਼ਨ ਦੇ ਚੇਅਰ ਡੇਵਿਡ ਵਾਇਲ ਗੋਪਨੀਯਤਾ ਕਾਨੂੰਨਾਂ ਵਿੱਚ ਵਿਅਕਤੀਆਂ ਲਈ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਉਹਨਾਂ ਨੂੰ ਮੁਕੱਦਮਾ ਕਰਨ ਦੇ ਅਧਿਕਾਰ ਦੀ ਇਜਾਜ਼ਤ ਦੇਣ ਲਈ ਆਸਟ੍ਰੇਲੀਆ ਵਿੱਚ 5 ਕਾਨੂੰਨ ਸਮੀਖਿਆਵਾਂ ਵਿੱਚ ਇੱਕ ਸਾਈਬਰ ਕਾਨੂੰਨ ਅਤੇ ਨੀਤੀ ਮਾਹਰ ਵਜੋਂ ਸ਼ਾਮਲ ਕੀਤੇ ਗਏ ਹਨ। ਉਹ ਕਹਿੰਦੇ ਹਨ ਕਿ ਪਛਾਣ ਦੀ ਚੋਰੀ ਦੇ ਜੋਖਮ ਨੂੰ ਕਾਰੋਬਾਰ ਅਤੇ ਰੈਗੂਲੇਟਰੀ ਮਾਹੌਲ ਵਿੱਚ ਸਹੀ ਢੰਗ ਨਾਲ ਨਜਿੱਠਣ ਦੀ ਲੋੜ ਹੈ।
They've never done the thing that has been recommended for 3 or 4 decades, namely to give individual Australians, like people in every other developed country, the right to sue themselves for breach of privacy if something goes wrong. In Australia, we're essentially the odd one out, the only comparable country where really if something goes wrong, all you can do is complain to the Privacy Commissioner. There is actually no dedicated privacy commissioner. Complain to this body we've been trying to abolish and we've underfunded and starved and they don't have to take your complaint and their decision's not binding like a court decision would be otherwise. So it's a completely inadequate situation.
ਪਛਾਣ ਦੀ ਚੋਰੀ ਦਾ ਖਤਰਾ ਹਾਲ ਹੀ ਦੇ ਸਾਲਾਂ ਵਿੱਚ ਵਧਿਆ ਹੈ ਤੇ 2020 ਵਿੱਚ ਫੈਡਰਲ ਸਰਕਾਰ ਦੀ ਮਾਈਗਾਵ ਵੈਬਸਾਈਟ ਵੀ ਹੈਕ ਹੋਈ ਸੀ। 3600 ਤੋਂ ਵੱਧ ਖਾਤੇ ਡਾਰਕ ਵੈਬ ਤੇ ਵਿਕਰੀ ਲਈ ਰੱਖੇ ਗਏ ਸਨ। ਇਹ ਖਾਤੇ ਟੈਕਸ ਦਫ਼ਤਰ, ਸੈਂਟਰ ਲਿੰਕ, ਮੈਡੀਕੇਅਰ, ਰਾਸ਼ਟਰੀ ਅਪੰਗਤਾ ਬੀਮਾ ਯੋਜਨਾ ਅਤੇ ਮਾਈ ਹੈਲਥ ਰਿਕਾਰਡ ਸਮੇਤ ਹੋਰ ਸਰਕਾਰੀ ਸੇਵਾਵਾਂ ਨਾਲ ਜੁੜੇ ਸਨ। ਗ੍ਰਹਿ ਮਾਮਲਿਆਂ ਦੀ ਮੰਤਰੀ ਕਲੇਅਰ ਓਨੀਲ ਦਾ ਕਹਿਣਾ ਹੈ ਕਿ ਉਹ ਨਵੇਂ ਸਾਈਬਰ ਸੁਰੱਖਿਆ ਕਾਨੂੰਨਾਂ ਤੇ ਵਿਚਾਰ ਕਰ ਰਹੀ ਹੈ ਜਿਸ ਵਿੱਚ ਗੋਪਨੀਯਤਾ ਕਾਨੂੰਨ ਦੇ ਤਹਿਤ ਜੁਰਮਾਨੇ ਨੂੰ ਵਧਾਉਣਾ ਵੀ ਸ਼ਾਮਲ ਹੈ ਜੋ ਵਰਤਮਾਨ ਵਿੱਚ 2.2 million ਤੱਕ ਸੀਮਤ ਹੈ। ਯੂਰਪੀਅਨ ਯੂਨੀਅਨ ਕੋਲ ਸਭ ਤੋਂ ਸਖ਼ਤ ਡਾਟਾ ਸੁਰੱਖਿਆ ਨਿਯਮ ਹੈ ਜਿਸ ਵਿੱਚ ਵੱਧ ਤੋਂ ਵੱਧ 20 million ਯੂਰੋ ਜਾਂ ਫਰਮ ਦੇ ਵਿਸ਼ਵ ਵਿਆਪੀ ਸਾਲਾਨਾ ਮਾਲੀਏ ਦਾ 4% ਜੁਰਮਾਨਾ ਸ਼ਾਮਲ ਹੈ। ਸ਼੍ਰੀਮਾਨ ਵੈਲ ਦਾ ਕਹਿਣਾ ਹੈ ਕਿ ਉਹ ਭਾਰੀ ਜੁਰਮਾਨਿਆਂ ਦਾ ਸਮਰਥਨ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ਕਾਨੂੰਨ ਸੁਧਾਰਾਂ ਦੀ ਸਮੁੱਚੀ ਦਿਸ਼ਾ ਨਿਰਦੇਸ਼, ਰੋਕਥਾਮ ਤੇ ਸਿਰਫ਼ ਸੰਵੇਦਨਸ਼ੀਲ ਡਾਟਾ ਨੂੰ ਸਟੋਰ ਕਰਨ ਵੱਲ ਲਿਜਾਉਣਾ ਚਾਹੁੰਦੇ ਹਨ।
What you need is a more precautionary approach and a more preventive approach, and that's the data minimization model. In one sense, the benefit of the Optus hack is that people are paying a bit of attention, and you could, if you thought about it, realize it might actually be better if they did more with less. It might actually be better if the risk wasn't just projected onto me, that there were ways of lowering it, reducing it, minimizing it, but also pushing it back onto the people responsible.
University of Queensland ਦੇ ਕਾਨੂੰਨੀ ਵਿਦਵਾਨ ਡਾਕਟਰ ਬ੍ਰੈਂਡਨ ਵਾਕਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਨਿੱਜਤਾ ਕਾਨੂੰਨ ਬਹੁਤ ਅਸਪਸ਼ਟ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਆਪਟਸ ਘਟਨਾ ਗੋਪਨੀਯਤਾ ਐਕਟ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੀਖਿਆ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ।
The Privacy Act is relatively clear to say once a company is no longer using that information, they should be destroying it. But again, the terms are quite vague, and so hypothetically, Optus could say, well, we needed to keep that information in case they came back, or we needed to keep that information, potentially for, like I said, a court case that comes up. So there's a lot of vagueness in the terms that are in the Privacy Act that I'm really hoping are going to get addressed with the Privacy Act review.
ਉਹ ਕਹਿੰਦੇ ਹਨ ਕਿ ਖਪਤਕਾਰਾਂ ਨੂੰ ਵਧੇਰੇ ਸ਼ਕਤੀ ਅਤੇ ਅਧਿਕਾਰ ਦੇਣ ਦੀ ਕੈਨੇਡਾ ਦੀ ਪਹੁੰਚ ਵੀ ਵਿਚਾਰਨਯੋਗ ਹੈ।
An example in the Canadian privacy law where it actually gives the power to citizens to write to big companies like telecommunications, like the Googles and the Apples, and say what they call challenge compliance. So you can write to these companies and say, I want you to tell me how you're protecting my data. I want you to tell me how much data you have about me and what you're doing with it. And the company is under a legal obligation to reply to those challenges. And so I think that's an easy step that could be potentially included and really give a sense of power back to consumers.
Optus ne data breach nu samjhan layi ik sutantar bahari samikhya sanchalit karan di ghoshna kiti hai. ਇਹ ਸਮਝਣ ਲਈ ਕਿ ਉਲੰਘਣਾ ਕਿਵੇਂ ਹੋਈ ਅਤੇ ਭਵਿੱਖ ਵਿੱਚ ਇਸ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਸ਼੍ਰੀਮਤੀ ਬੇਅਰ ਰੋਜ਼ਮੈਰੀਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਸਮੀਖਿਆ ਗ੍ਰਾਹਕਾਂ ਦਾ ਵਿਸ਼ਵਾਸ ਦੁਬਾਰਾ ਬਣਾਉਣ ਵਿੱਚ ਮਦਦ ਕਰੇਗੀ। ਇਹ ਜਾਣਕਾਰੀ SBS ਨਿਊਜ਼ ਦੀ ਬੀਵਾ ਕੁਆਨ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕਿ ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।